तुम्हारा जिकंद कल युग जे तू सरदार है इस युग विच ते असी भी निरंकार दे चाकर हाँ। तू एक दिन तेरा भी हिसाब किताब होना ते तू उदों साडे ही हवाले होना, असी ही तेरा हिसाब किताब करना, तू वो दिन याद रखी। कलयुग बहुत डर गया, हाथ जोड़ के कहन लगा जी कि तुहाडे हुक्म नाल ही मैं वरत रहा हाँ इस जग विच, जिस जो जो फौजां तुसा मैनू दित्तियां हन उही वरत रहा हाँ, तुहाडे ही हुक्म विच हाँ। ते तुसा मैनू जिस दिन वो दिन आया मेरे हिसाब किताब करन दा, तुसा मैनू बख्श देना। मैं तां ही तुहाडे पास आया हाँ कि हुण ही तुहाडे पासों ये वादा ले लूं। महाराज जी कहंदे ठीक है। फिर कहन लगा जी मेरे पासों कुछ बेटा परवान करो ताकि मैनू यकीन हो जाओ कि तुसा मेरी बेनती मन ली है। महाराज जी कहंदे भाई सानू तो कोई चीज़ चाहिदी नहीं, असी की करनिया हन चीज़ा। कहन लगा जी मेरी प्रतीत वास्ते मेरी तसली हो जावे, मेरी निशा हो जावे, इसलिए कुछ ना कुछ जरूर प्रवान करो। महाराज जी कहंदे सानू कोई इच्छा नहीं है, पर फिर भी की कुछ है तेरे कोल, तेरे कोल की वस्तु है जो तू सानू देनी चाहुंदा है। कलयुग कहंदा कि मेरे कोल बहुत धन माल है, जे तुसी आखो ते मैं लालां नाल लालां दे महल बना देवां, उहदे विच हीरे जवाहरात जड़े होणगे, लालां ही लालां दीआं कंधां छत्तां ते हीरे जवाहरात जड़े हुए, ते अंदर कस्तूर कस्तूरी केसर चंदन संदल ये सारियां दी दे बुरादे दा लेप कीता हो, बहुत सोहनिया खुशबुआं होणगियां, हीरे जवाहरात नाल जड़े हुए महल बहुत मनमोहने होणगे, जे तुसी हुक्म करो ते मैं पैदा करां। महाराज जी कहंदे रत्नी का मंदिर उसरे, महाराज जी कहंदे कलयुग जे ये असी लै लिया ते फिर सानू परमात्मा ना विसर जावे, परमात्मा विसर जाएगा। कहंदे मोती ता मंदिर उसरे रत्नी ता होए जड़ाओ, मोतियां दे जे तू सानू घर बना देवेंगा विच रतन जड़े हुए होणगे, कस्तूर कुंगू चंदन कस्तूर कुंगू अगर चंदन लीप आवे जाओ, कस्तूरी केसर चंदन संदल इन्हां दे लेप अंदर कीते होणगे ते बहुत सोहणियां खुशबुआं होणगियां, ते इन्ने कीमती हीरे जवाहरात उत्थे जड़े होणगे, ते असीं किधरे रब नूं भुल ना जाइए, वो देख के मत देख भूलां विसरे तेरा चित न आवे ना, असी ये नहीं लैने, असी ते चीजा देख के परमात्मा नूं भुल जावांगे। हर बिन जियो जल बल जाए, ਅਤੇ ਜਦੋਂ ਉਹਨੂੰ ਭੁੱਲ ਗਿਆ ਤਾਂ ਸਾਡੀ ਆਤਮਾ ਸੁੱਖ ਛੱਡ ਜਾਣੀ। ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਉ। ਅਸੀਂ ਆਪਣੇ ਸਤਿਗੁਰ ਨੂੰ ਪੁੱਛਿਆ ਹੈ ਅਤੇ ਉਹ ਆਖਦੇ ਹਨ ਕਿ ਜੋ ਸੁੱਖ ਸਾਡੇ ਚਰਨਾਂ ਵਿੱਚ ਹੈ, ਜੋ ਸੁੱਖ ਪਰਮਾਤਮਾ ਦੇ ਚਰਨਾਂ ਵਿੱਚ ਹੈ, ਉਹ ਹੋਰ ਕਿਸੇ ਥਾਂ ਨਹੀਂ। ਇਸ ਅਤੇ ਮਹਾਰਾਜ ਜੀ ਹੋਰਾਂ ਦੇ ਸਤਿਗੁਰ ਕੌਣ ਹਨ? ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰ। ਮਹਾਰਾਜ ਜੀ ਕਹਿੰਦੇ ਕਿ ਭਾਈ ਅਸੀਂ ਨਹੀਂ, ਇਹ ਸਭ ਕੁਛ ਮਹਾਰਾਜ ਜੀ ਵਰਤਾ ਰਹੇ ਹਨ ਆਪਾਂ ਨੂੰ ਸਮਝਾਉਣ ਵਾਸਤੇ। ਮੋਤੀ, ਸੋਨਾ, ਚਾਂਦੀ, ਹੀਰੇ, ਜਵਾਹਰਾਤ, ਇਹ ਸਭ ਕੁਛ ਮਹਾਰਾਜ ਜੀ ਨਿੰਦਦੇ ਨਹੀਂ ਹਨ। ਮਹਾਰਾਜ ਜੀ ਕਹਿੰਦੇ ਇਹ ਸਭ ਕੁਛ ਬਹੁਤ ਭਲਾ ਹੈ, ਸਾਰੀ ਦੁਨੀਆ ਦੇ ਮੋਤੀ ਵੀ ਤੁਹਾਡੇ ਕੋਲ ਆ ਜਾਣ, ਉਹ ਵੀ ਭਲੇ ਹਨ, ਜੇਕਰ ਤੁਹਾਡਾ ਧਿਆਨ ਪਰਮਾਤਮਾ ਦੇ ਚਰਨਾਂ 'ਚ ਲੱਗਾ। ਫਿਰ ਤੁਸੀਂ ਦੁਨੀਆ ਦੇ ਰਾਜੇ ਬਣ ਜਾਓ, ਸਭ ਕੁਛ ਦੇ ਮਾਲਕ ਬਣ ਜਾਓ, ਸਭ ਕੁਛ ਭਲਾ ਹੈ। ਪਰ ਜੇ ਉਹ ਨਹੀਂ ਹੈ ਤਾਂ ਫਿਰ ਜੇ ਹੋਰ ਕੁਛ ਜੋ ਮਰਜ਼ੀ ਹੈ ਉਹ ਕੁਛ ਵੀ ਨਹੀਂ। ਆਪਾਂ ਦੇਖਦੇ ਹਾਂ ਕਲਯੁੱਗ ਵਿੱਚ ਕਿਸ ਕਿਸ ਤਰ੍ਹਾਂ ਦੇ ਸੋਹਣੇ ਮਹਿਲ ਅਤੇ ਬਹੁਤ ਹਰ ਕੋਈ ਸੋਹਣੀ ਤੋਂ ਸੋਹਣੀ ਕੋਠੀਆਂ ਬਣਾਉਂਦੇ। ਇਹ ਮਹਾਰਾਜ ਜੀ ਦੱਸਦੇ ਕਿ ਇਹ ਕੋਠੀਆਂ ਜੇ ਨਾਮ ਨਹੀਂ ਹੈ ਕੋਠੀਆਂ ਵਿੱਚ ਰਹਿਣ ਵਾਲਿਆਂ ਦੇ ਅੰਦਰ, ਅਤੇ ਇਹ ਕੋਠੀਆਂ ਪਰਮਾਤਮਾ ਤੋਂ ਦੂਰ ਕਰਦੀਆਂ, ਅਤੇ ਜੇ ਪਰਮਾਤਮਾ ਦੇ ਚਰਨ ਹਨ ਤਾਂ ਫਿਰ ਇਹ ਸਭ ਕੁਛ ਭਲਾ ਹੈ। ਫਿਰ ਤਾਂ ਮਹਾਰਾਜ ਜੀ ਕਹਿੰਦੇ ਸਭ ਕੁਛ ਭਲਾ ਹੈ। ਸਿਰਫ ਇਹ ਕਹਿੰਦੇ ਕਿ ਤਰਤੀਬ ਦੇਣੀ ਹੈ ਆਪਣੀ ਜ਼ਿੰਦਗੀ ਵਿੱਚ, ਅਤੇ ਤਰਤੀਬ ਗੁਰੂ ਨਾਨਕ ਸਾਹਿਬ ਜੀ ਨੂੰ ਸਭ ਤੋਂ ਪਹਿਲੇ ਨੰਬਰ 'ਤੇ ਰੱਖਣਾ ਹੈ। ਫਿਰ ਕਲਯੁਗ ਕਹਿਣ ਲੱਗਾ ਕਿ ਜੇ ਤੁਸੀਂ ਇਹ ਨਹੀਂ ਲੈਣੇ ਤਾਂ ਇੱਥੇ ਜੇ ਤੁਸੀਂ ਥੋੜ੍ਹੀ ਦੇਰ ਰੁਕਣਾ ਹੈ ਤਾਂ ਮੈਂ ਧਰਤੀ ਦੇ ਉੱਤੇ ਹੀਰੇ ਮੋਤੀ ਜੜਾ ਦਿੰਦਾ ਹਾਂ। ਜੇ ਤੁਸੀਂ ਮਹਿਲ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਜਿੱਥੇ ਬੈਠਦੇ ਹੋ ਮੈਂ ਉੱਥੇ ਹੀ ਹੀਰੇ ਮੋਤੀ ਜੜਾ ਦਿੰਦਾ ਹਾਂ। ਜਿਸ ਪਲੰਗ ਤੁਹਾਡੇ ਆਰਾਮ ਵਾਸਤੇ ਬਹੁਤ ਸੋਹਣਾ ਪਲੰਗ ਬਣਾ ਦਿੰਦਾ ਹਾਂ, ਲਾਲਾਂ ਨਾਲ ਜੜਿਆ ਹੋਇਆ। ਧਰਤੀ ਤਾਂ ਹੀਰੇ ਲਾਲ ਜੜਤੀ, ਲਾਲ ਪਲੰਗ ਲਾਲ ਜੜਾਓ, ਪਲੰਗਾਂ ਪਲੰਗ ਦੇ ਉੱਪਰ ਵੀ ਲਾਲ ਲਾਲ ਜੜੇ ਹੋਏ ਹੋਣਗੇ। ਅਤੇ ਜੇ ਤੁਸੀਂ ਚਾਹੋ ਮੋਹਣੀ ਮੁੱਖ ਮੋਹੇ ਸੋ ਸੋਹੈ, ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਪਸਾਓ। ਅਤੇ ਜੇ ਤੁਸੀਂ ਚਾਹੋ ਤਾਂ ਬਹੁਤ ਹੀ ਮਨਮੋਹਣੀ ਸੂਰਤ ਉਸ ਪਲੰਗ ਉੱਤੇ ਬਿਠਾ ਦੇਵਾਂ, ਤੁਸੀਂ ਹੁਕਮ ਕਰੋ। ਮਹਾਰਾਜ ਜੀ ਕਹਿੰਦੇ ਮਤ ਦੇਖ ਪੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ। ਆਪਾਂ ਨੂੰ ਸਮਝਾਉਣ ਲਈ ਕਹਿੰਦੇ ਕਲਯੁੱਗ ਅਸੀਂ ਇਹੋ ਜਿਹੀਆਂ ਚੀਜ਼ਾਂ ਕੀ ਕਰਨੀਆਂ ਹਨ, ਇਹ ਚੀਜ਼ਾਂ ਤਾਂ ਪਰਮਾਤਮਾ ਨੂੰ ਫੁਲਾਉਂਦੀਆਂ ਹਨ, ਇਹ ਚੀਜ਼ਾਂ ਆਪਣੇ ਵੱਲ ਧਿਆਨ ਖਿੱਚਦੀਆਂ ਹਨ ਅਤੇ ਪਰਮਾਤਮਾ ਨੂੰ ਫੁਲਾਉਂਦੀਆਂ ਹਨ। ਮਹਾਰਾਜ ਜੀ ਆਪਾਂ ਨੂੰ ਸਮਝਾ ਰਹੇ ਕਿ ਬਹੁਤ ਜਾਗਣਾ ਹੈ ਅਤੇ ਦੇਖਣਾ ਹੈ ਕਿ ਜਿਸ ਵੀ ਦੁਨਿਆਵੀ ਚੀਜ਼ ਵਿੱਚ, ਜਿਸ ਵੀ ਪ੍ਰਾਣੀ ਵਿੱਚ ਆਪਣਾ ਧਿਆਨ ਜਾਂਦਾ ਹੈ, ਉਹ ਪ੍ਰਾਣੀ ਹੀ, ਉਹ ਚੀਜ਼ ਹੀ ਆਪਾਂ ਨੂੰ ਪਰਮਾਤਮਾ ਨਾਲੋਂ ਵਿਛੋੜਦੀ ਹੈ, ਉਹ ਚੀਜ਼ ਹੀ ਆਪਾਂ ਨੂੰ ਪਰਮਾਤਮਾ ਨਾਲੋਂ ਵਿਛੋੜਦੀ ਹੈ। ਅਤੇ ਮਹਾਰਾਜ ਜੀ ਕਹਿੰਦੇ ਕਿ ਉਹਨਾਂ ਚੀਜ਼ਾਂ ਤੋਂ ਧਿਆਨ ਨਾਲ ਰਹਿਣਾ, ਅਤੇ ਜਦੋਂ ਆਪਾਂ ਪਰਮਾਤਮਾ ਤੋਂ ਵਿਛੜ ਜਾਂਦੇ ਹਾਂ ਤਾਂ ਫਿਰ ਸੇਜ ਅਕੇਲੀ ਨੀਂਦ ਨਾ ਲੈਣੀ। ਸੇਜ ਅਕੇਲੀ ਨੀਂਦ ਨਾ ਨੈਣੀ, फिर परदेस सदायो सेज अकेली नींद न नैनी फिर परदेस सदायो संदेश रो मायो हुन नहीं संदेश रो मायो हुन नहीं संदेश रो मायो क्योंकि मैं मुंह पर अनू कर लिया, मैं दुनिया वाल मुंह कर लिया, तो हुन कोई उदा स्नेहा ही नहीं आंदा। हुन नहीं संदेश रो मायो हुन नहीं संदेश रो मायो जी बहुत प्यारा वचन करते कहते एक कोसरो सिद्ध करत लाल तब चतर पात्रो आयो कि पहला की होंदा हुंदा सी कि जे परमात्मा ने एक मील भी मेरे तो परा चले जाना तो मैनू उस दौरान चार चार चिट्ठियां आनी चार चार उन्हें चिट्ठियां एक मील ही जो पर जाता सी तो उन्ने समा जिन्ना उन्हें लगता सी एक मील जाने लई चार चार चिट्ठियां मैनू आ जानियां कि मैं कित्थे हाँ मैं कित्थे। एक कोसरो कोसरो को एक कोसरो सिद्ध करत लाल जदों लाल परमेश्वर एक को ही पर जाता सी वह को किस तरह पर जाता से बहुत प्यारा वचन है। तो महाराज जी कहते कि जो आप कितने जा रहे हो तो जो अपना वो प्यार प्या हो ध्यान लगता हो कि जा रहे हो तो ध्यान पर चले जाए तो आप जी एक को पैंडा करिए तो उस एक को विच परमात्मा चार वार अपन अंदरों आवाज मारदा है कि इधर ध्यान कर इधर ध्यान कर इधर ध्यान को विच चार वार आवाज मारदा है चार चिट्ठियां पाउंदा है। एक कोसरो सिद्ध करत लाल एक कोसरो सिद्ध करत लाल तब चतर पात्रो आयो तब चतर पात्रो आयो चार चिट्ठियां होंदियां सन अगे एक मील ही जाना पर हुंदा सी ते चार चिट्ठियां होंदियां हुण ते कोई सुनेहा ही नहीं आउंदा हुण ते कोई सुनेहा ही नहीं क्योंकि किसी चीज ने किसी वस्तु ने अपना ध्यान तोड़ दिता अपना ध्यान तोड़ दिता ते उन्हें भी अपना कनैक्शन अपने नालों तोड़ दिता वो भी हुण कोई सुनेहा नहीं भेजता कोई चिट्ठी नहीं आती। एक कोसरो सिद्ध करत लाल ਇੱਕ ਕੋਹ ਹੀ ਜਾਣਾ ਜਾਣਾ ਹੁੰਦਾ ਸੀ ਅਤੇ ਉਹਦੇ ਵਿੱਚ ਚਾਰ ਵਾਰੀ ਉਹਨੇ ਅੰਦਰੋਂ ਆਵਾਜ਼ਾਂ ਮਾਰਦਾ ਸੀ, ਚਾਰ ਵਾਰੀ, ਚਾਰ ਚਾਰ ਵਾਰੀ, ਕਈ ਕਈ ਵਾਰ ਅੰਦਰੋਂ ਆਵਾਜ਼ਾਂ ਮਾਰਨੀਆਂ ਅੰਦਰੋਂ, ਕਦੀ ਕਿਤਿਓਂ ਕਦੀ ਕਿਤਿਓਂ ਮੈਨੂੰ ਹਿਲਾਉਣਾ ਅਤੇ ਆਵਾਜ਼ ਮਾਰਨੀ ਕਿ ਇੱਧਰ ਦੇਖ ਇੱਧਰ ਦੇਖ। ਅਤੇ ਹੁਣ ਤਾਂ ਕੋਈ ਸੁਨੇਹਾ ਨਹੀਂ, ਕੋਈ ਪੱਤਰ ਨਹੀਂ, ਕੋਈ ਚਿੱਠੀ ਨਹੀਂ, ਅਤੇ ਫਿਰ ਕੀ ਹੋਇਆ? ਪਰਮਾਤਮਾ ਥੋੜ੍ਹਾ ਨਾਰਾਜ਼ ਹੋ ਗਿਆ। ਫਿਰ ਧਿਆਨ ਵਾਪਸ ਲਿਆਂਦਾ, ਅਤੇ ਧਿਆਨ ਉੱਚਾ, ਜਿਉਂ ਜਿਉਂ ਆਪਾਂ ਇਸ ਮਾਰਗ 'ਤੇ ਚੱਲਦੇ ਹਾਂ ਅਤੇ ਤਿਉਂ ਤਿਉਂ ਆਪਣੀ ਜੋ ਸੁਰਤੀ ਹੈ ਥੱਲਿਓਂ ਉੱਠ ਕੇ ਉੱਪਰ ਨੂੰ ਆਉਂਦੀ, ਉੱਪਰ ਨੂੰ ਆਉਂਦੀ। ਇਹ ਮੰਦਰ ਹੈ, ਹਰ ਮੰਦਰ ਹਰ ਸਾਜਿਆ, ਜਿੱਥੋਂ ਹਰ ਮਿਲਿਆ। ਹਰ ਮੰਦਰ ਇਹ ਆਪਣਾ ਸਰੀਰ, ਹਰ ਮੰਦਰ ਇਹ ਸਰੀਰ ਹੈ, ਇਹ ਸਰੀਰ ਆਪਣਾ ਹਰੀ ਦਾ ਮੰਦਰ ਹੈ। ਅਤੇ ਆਪਾਂ ਕਲਸ 'ਤੇ ਜਾਣਾ, ਕਲਸ 'ਤੇ ਸੁਰਤੀ ਤਾਂ ਨੂੰ ਉੱਠਦੀ ਹੈ ਅਤੇ ਮੰਦਰ ਦੇ ਕਲਸ 'ਤੇ ਜਾਣਾ। ਮੈਂ ਮੰਦਰ ਵਿੱਚ ਬੈਠੀ ਨੀ ਮਾਏ, ਜਾਣਾ ਕਲਸ ਦੇ ਉੱਤੇ। ਮੈਂ ਮੰਦਰ ਵਿੱਚ ਬੈਠੀ ਨੀ ਮਾਏ, ਜਾਣਾ ਕਲਸ ਦੇ ਉੱਤੇ। ਮੈਂ ਮੰਦਰ ਵਿੱਚ ਬੈਠੀ ਮਾਏ, ਜਾਣਾ ਕਲਸ ਦੇ ਉੱਤੇ। ਮੈਂ ਮੰਦਰ ਵਿੱਚ ਬੈਠੀ ਮਾਏ, ਜਾਣਾ ਕਲਸ ਦੇ ਉੱਤੇ। ਜਿੱਤਿਆਂ ਧਿਆਨ ਨਹੀਂ ਭੁੱਲਣਾ, ਧਿਆਨ ਪ੍ਰੇਮ, ਪ੍ਰੇਮ ਨਾਲ ਗਾਉਣਾ ਅਤੇ ਧਿਆਨ ਔਰ ਅਨੁਭਵ। ਮੈਂ ਮੰਦਰ ਵਿੱਚ ਬੈਠੀ ਮਾਏ, ਜਾਣਾ ਕਲਸ ਦੇ ਉੱਤੇ। ਮੈਂ ਮੰਦਰ ਵਿੱਚ ਬੈਠੀ ਮਾਏ, ਜਾਣਾ ਕਲਸ ਦੇ ਉੱਤੇ। ਹੁਣ ਨਹੀਂ ਸੰਦੇਸਰੋ ਮਾਇਓ, ਅਤੇ ਪਹਿਲਾਂ ਹੁੰਦਾ ਸੀ ਏਕ ਕੋਸਰੋ ਸਿੱਧ ਕਰਤ ਲਾਲ, ਤਬ ਚਤੁਰ ਪਾਤਰੋ ਚਤੁਰ ਪਾਤਰੋ ਆਇਓ। ਚਾਰ ਚਾਰ ਚਿੱਠੀਆਂ ਆਉਂਦੀਆਂ ਸਨ, ਅਤੇ ਹੁਣ ਕੀ ਹੋਇਆ? ਹੁਣ ਫਿਰ ਡਰ ਗਿਆ ਅੰਦਰ ਕਿ ਇਹ ਕੀ ਬਣਿਆ। ਫਿਰ ਧਿਆਨ ਅੰਦਰ ਕੀਤਾ ਅਤੇ ਸੁਰਤੀ ਉੱਚੀ ਹੋਈ ਅਤੇ ਉੱਚੀ ਜਗ੍ਹਾ 'ਤੇ ਖਲੋ ਕੇ ਸੁਰਤੀ। ਮੰਦਰ ਚਰ ਕੇ ਪੰਥ ਨਿਹਾਰੂੰ। ਹੁਣ ਮੈਂ ਮੰਦਰ ਦੇ ਉੱਤੇ ਚੜ੍ਹ ਕੇ ਅਤੇ ਉਹਦਾ ਰਾਹ ਦੇਖਦੀ ਹਾਂ। ਇਹ ਮੰਦਰ ਆਪਣਾ ਸਰੀਰ ਹੈ ਅਤੇ ਇਹਦੇ ਉੱਤੇ ਚੜ੍ਹ ਕੇ ਸੁਰਤੀ ਉੱਚੀ ਲਿਆ ਕੇ ਨਾਮ ਜਪ ਕੇ ਪ੍ਰੇਮ ਨਾਲ ਅਤੇ ਸੁਰਤੀ ਉੱਚੀ ਲਿਆ ਕੇ ਰਾਹ ਦੇਖ ਲਈ। ਮੰਦਰ ਚਰ ਕੇ ਪੰਥ ਨਿਹਾਰੂੰ ਦੇਖਦੀ ਹਾਂ। ਏਕ ਕੋਸਰੋ ਸਿੱਧ ਕਰਤ ਲਾਲ ਚਤਰ ਪਾਤਰੋ ਆਇਓ। ਅਤੇ ਹੁਣ ਕੀ, ਹੁਣ ਰਾਤ ਦੇਖਦੀ ਹਾਂ ਅਤੇ ਉਹ ਦਿਸਦਾ ਨਹੀਂ, ਅਤੇ ਕੀ ਹੁੰਦਾ ਹੈ? ਮੰਦਰ ਚਰ ਕੇ ਪੰਥ ਨਿਹਾਰੂ, ਮੰਦਰ ਚਰ ਕੇ ਪੰਥ ਨਿਹਾਰੂ, ਅਤੇ ਉਹ ਦਿਸਦਾ ਨਹੀਂ ਕਿਤੇ, ਉਹ ਕਿਧਰੇ ਦੂਰ ਚਲੇ ਗਿਆ ਲੱਗਦਾ। ਮੇਰੇ ਕੋਲੋਂ ਖਤਾ ਹੋਈ, ਮੈਂ ਧਿਆਨ ਉਹਦੇ ਤੋਂ ਹਟਾ ਕੇ ਦੁਨੀਆਂ ਚਲਾ ਲਿਆ। ਮੰਦਰ ਚਰ ਕੇ ਪੰਥ ਨਿਹਾਰੂ, ਮੰਦਰ ਚਰ ਕੇ ਪੰਥ ਨਿਹਾਰੂ, ਜਦੋਂ ਕਿਤੇ ਨਾ ਦੱਸਿਆ ਤਾਂ ਕੀ ਹੋਇਆ? ਨੈਣ ਨੀਰ ਭਰ ਆਇਓ, ਨੈਣ ਨੀਰ ਭਰ ਆਇਓ, ਨੈਣ ਨੀਰ ਭਰ ਆਇਓ, ਨੈਣ ਨੀਰ ਭਰ ਆਇਓ, ਉਹ ਨੀਰ ਉਹ ਅਥਰੂ ਬੇਸਬਰੀ ਦੇ ਅਥਰੂ, ਪ੍ਰੇਮ ਉਹਦੇ ਨਾਲ ਸੀ, ਕੁਝ ਦਿਨਾਂ ਲਈ ਪਰਾਂ ਹੋ ਗਏ ਅਤੇ ਹੁਣ ਉਹ ਦਿਸਦਾ ਨਹੀਂ ਕਿੱਥੇ, ਅਤੇ ਬਹੁਤ ਬੇਸਬਰੀ ਹੋ ਗਈ ਅੰਦਰ, ਅਤੇ ਨਾਲੇ ਪੈ ਲੱਗਦਾ ਹੈ ਕਿ ਪਤਾ ਨਹੀਂ ਜਾਣੇ ਉਹ ਮੁੜ ਕੇ ਦਰਸ਼ਨ ਦੇਵੇ ਕਿ ਨਾ ਹੀ ਦੇਵੇ। ਬੇਸਬਰੀ, ਬੇਸਬਰੀ ਦੇ ਅੱਥਰੂ, ਬੇਸਬਰੀ ਅਤੇ ਬੇਬਸੀ, ਬੇਬਸੀ ਦੇ ਅੱਥਰੂ। ਜਦੋਂ ਕੋਈ ਵੱਸ ਨਾ ਚੱਲੇ ਅੰਦਰ ਦਾ ਤਾਂ ਦਿਲ ਵਿੱਚੋਂ ਅੱਥਰੂ ਉੱਠਦੇ, ਦਿਲ ਵਿੱਚੋਂ ਅੱਥਰੂ ਉੱਠਦੇ, ਅਤੇ ਅੱਥਰੂ ਉੱਠੇ ਅਤੇ ਨੈਣਾਂ ਦੇ ਦਰਵਾਜ਼ੇ ਵਿੱਚ ਆ ਖਲੋਤੇ ਕਿ ਉਹਨੂੰ ਦੇਖੀਏ। ਇਹ ਅੱਥਰੂ ਨੈਣਾਂ ਦੇ ਦਰਵਾਜ਼ੇ ਵਿੱਚ ਆ ਖਲੋਤੇ ਅਤੇ ਉੱਚੀ ਜਗ੍ਹਾ 'ਤੇ ਖਲੋ ਕੇ ਦੇਖਦੇ ਰਾਹ ਉਹਨੂੰ ਕਿਤੇ ਦਿਸਦਾ ਨਹੀਂ, ਅਤੇ ਜਿਉਂ ਜਿਉਂ ਨਹੀਂ ਦਿਸਦਾ ਤਿਉਂ ਤਿਉਂ ਅੱਥਰੂ ਨਿਰਾਸਾ ਹੁੰਦੇ ਜਾਂਦੇ ਅਤੇ ਕਮਜ਼ੋਰ ਹੁੰਦੇ ਜਾਂਦੇ। ਕਿਧਰੇ ਉਹ ਦਿਸਦਾ ਨਹੀਂ ਅਤੇ ਅੱਥਰੂ ਡਰ ਨਾਲ, ਨਿਰਾਸ਼ਤਾ ਨਾਲ ਕਮਜ਼ੋਰ ਹੁੰਦੇ ਜਾਂਦੇ, ਕੰਬਣ ਲੱਗ ਪੈਂਦੇ ਅੱਖਾਂ ਦੇ ਵਿੱਚ, ਅੱਖਾਂ ਦੇ ਵਿੱਚ ਹੀ ਕੰਬਣ ਲੱਗ ਜਾਂਦੇ, ਅਤੇ ਫਿਰ ਇੰਨੇ ਨਿਰਾਸ਼ ਹੋ ਜਾਂਦੇ ਕਿ ਡਿੱਗ ਹੀ ਪੈਂਦੇ, ਡਿੱਗ ਹੀ ਪੈਂਦੇ। ਉਹਨਾਂ ਵਿੱਚ ਅੱਖਾਂ ਵਿੱਚ ਖੜ੍ਹੇ ਰਹਿਣ ਦੀ ਹਿੰਮਤ ਵੀ ਨਹੀਂ ਰਹਿੰਦੀ, ਕੁਛ ਚਿਰ ਹੋਰ ਉਡੀਕਣ ਦੀ ਹਿੰਮਤ ਵੀ ਨਹੀਂ ਰਹਿੰਦੀ ਕਿ ਕੁਛ ਚਿਰ ਹੋਰ ਅੱਖ ਵਿੱਚ ਖਲੋ ਕੇ ਉਹਨੂੰ ਉਡੀਕੀਏ। ਅੱਖ ਵਿੱਚੋਂ ਹੀ ਡਿੱਗ ਪੈਂਦੇ, ਧਾਰਨਾ ਪੜ੍ਹਦੇ ਜੀ। ਜਦ ਦਿਸਿਓ ਨ ਕਿਧਰੇ ਆਉਂਦਾ ਕੰਬ ਕੰਬ ਡਿੱਗੇ ਅਥਰੂ ਜਦ ਦਿਸਿਓ ਨ ਕਿਧਰੇ ਆਉਂਦਾ ਕੰਬ ਕੰਬ ਡਿੱਗੇ ਅਥਰੂ ਜਾਂ ਦਿਸਿਓ ਨ ਕਿਧਰੇ ਆਉਂਦਾ ਕੰਬ ਕੰਬ ਡਿੱਗੇ ਅਥਰੂ ਜਾਂ ਦਿਸਿਓ ਨ ਕਿਧਰੇ ਆਉਂਦਾ ਕੰਬ ਕੰਬ ਡਿੱਗੇ ਅਥਰੂ ਕੰਬ ਕੰਬ ਡਿੱਗੇ ਅਥਰੂ
ਕਿਧਰੇ